ekke onkar satnam karta purkh nirbhau nirvair akal murt ajunni saibhang गुर प्रसाद जप आद सच जुगाद सच ऐपी सच नानक होसे पी सच चक्र चहन अर भरन जाते अर पात नहन जे रूप रंग अर रेख पेख को कह ना सकत के अचल मूरत अनुभव प्रकाश अम तो ज कह जाय कोट इंद्र इंद्राण साह सहान गुणजय त्रिपवन महीप सुर नर असुर नेत नेत बंतरण कहत अव सर्व नाम कथे कवन कर्म नाम वर्णत सुमत मोख उचराय शास्त्र खट पेंग गिरन चढ़ जाय अंध लख बदरो सुनाय जाओ काल कृपा कराय कहां बुद्ध प्रभ तुष हमारे वर्ण सक महमान जो तुहारी हम ना शकत कर सिफत तुम्हारी आप ले हो तुम कथा सुधारी जेता जियो पिंड सब तेरा तू अंतर जामे पुरख भगवान दासन दास कहे जन नानक जेहा तू कराए है तेहा हाँ करे वख्यान बेशुमार अथह अगणत यतोलाय ज्यों बुलावो हो त्यों नानक दास बोले तन तन श्री गुरु ग्रंथ साहिब जी महाराज सतगुरां दे चरणां दा ध्यान धर के बैठी होई साध संगत सत संगी जनों कलगीधर पातशाह गुरु गोबिंद सिंह जी महाराज दशमेश जी दी बख्शिश कीती होई फतेह ਸਰਬੱਤ ਸੰਗਤਾਂ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਹੈ, ਸਾਹਿਬਾਂ ਨੇ ਸਾਨੂੰ ਅੰਮ੍ਰਿਤ ਵੇਲੇ ਤੋਂ ਅੰਮ੍ਰਿਤਮਈ ਬਾਣੀ ਸਰਵਣ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਇਹ ਪਾਤਸ਼ਾਹ ਜੀ ਦੀ ਰਹਿਮਤ ਹੈ, ਭਾਗਾਂ ਵਾਲਿਆਂ ਨੂੰ ਇਹ ਮਰਾਤਬਾ ਪ੍ਰਾਪਤ ਹੋਇਆ ਕਰਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਰਸਨਾ ਤੋਂ ਬਚਨ ਕਰਦੇ ਨੇ, ਜੋ ਜੋ ਦੇਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਬਾਬੇ ਨਾਨਕ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਨੇ ਜਗਤ ਦੇ ਵਿੱਚ ਕੋਈ ਵੀ ਜੀਵ ਹੈ ਉਹ ਰੋਗ ਤੋਂ ਨਹੀਂ ਬਚਿਆ ਹੋਇਆ। ਅਗਰ ਰੋਗ ਤੋਂ ਬਚਣਾ ਚਾਹਵੇ ਮਨੁੱਖ ਤੇ ਫਿਰ ਪੰਜਵੇਂ ਪਾਤਸ਼ਾਹ ਜੀ ਨੇ ਬਚਨ ਕਰ ਦਿੱਤਾ, ਅਗਰ ਗੁਰੂ ਦੇ ਚਰਨਾਂ ਦਾ ਧਿਆਨ ਧਰੇ ਲਿਵ ਆਪਣੀ ਬਿਰਤੀ ਬਾਬੇ ਦੇ ਚਰਨਾਂ ਦੇ ਨਾਲ ਜੁੜੀ ਰਹੇ ਰੋਗਾਂ ਦੀ ਨਿਵਿਰਤੀ ਹੋ ਜਾਂਦੀ ਹੈ। ਬੜਾ ਵੱਡਾ ਰੋਗ ਹੈ ਜਗਤ ਵਿੱਚ ਰਹਿੰਦਿਆਂ ਮਨੁੱਖ ਵਾਸਤੇ। ਬਾਬੇ ਨਾਨਕ ਨੇ ਆਸਾ ਜੀ ਦੀ ਵਾਰ ਦੇ ਵਿੱਚ ਬਚਨ ਕੀਤਾ, ਅਸੀਂ ਰੋਜ਼ ਹਰ ਗੁਰਦੁਆਰੇ ਦੇ ਅੰਦਰ ਕੀਰਤਨ ਸਰਵਣ ਕਰਦੇ ਹਾਂ, ਰਾਗੀ ਸਿੰਘ ਰੋਜ਼ਾਨਾ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਨੇ, ਸੰਗਤਾਂ ਸਰਵਣ ਕਰਦੀਆਂ ਨੇ ਤੇ ਰੋਜ਼ਾਨਾ ਬਾਬੇ ਨਾਨਕ ਦੇ ਬੋਲ ਨੇ ਓਮੇ ਦੀਰਘ ਰੋਗ ਹੈ, ਸਭ ਤੋਂ ਵੱਡਾ ਰੋਗ ਹੈ ਓਮੇ ਦਾ। ਦੀਰਘ ਕਹਿੰਦੇ ਨੇ ਲੰਮੀ ਆਰਜਾ, ਲੰਮੀ ਉਮਰ ਵਾਲਾ ਰੋਗ ਜਿਸ ਤੋਂ ਛੁਟਕਾਰਾ ਹੀ ਨਹੀਂ ਹੁੰਦਾ ਮਨੁੱਖ ਦਾ, ਓਮੇ ਦੀਰਘ ਰੋਗ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਨੇ ਦਾਰੂ ਭੀ ਇਸ ਮਾਹ, ਦਾਰੂ ਕਹਿੰਦੇ ਨੇ ਸਾਧ ਸੰਗਤ ਇਲਾਜ ਨੂੰ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਇਲਾਜ ਵੀ ਹੈਗਾ ਭਾਈ, ਗੁਰੂ ਦੀ ਰਹਿਮਤ ਹੋ ਜਾਵੇ ਤੇ ਤੂੰ ਇਲਾਜ ਸ਼ੁਰੂ ਕਰ ਦੇਵੇਂ, ਇਸ ਰੋਗ ਤੋਂ ਛੁਟਕਾਰਾ ਮਿਲ ਜਾਏਗਾ। ਬੇਸ਼ੱਕ ਲੰਮੀ ਉਮਰ ਵਾਲਾ ਰੋਗ ਹੈ, ਆਰਜਾ ਬੜੀ ਲੰਬੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹ, ਕਿਰਪਾ ਹੋ ਜਾਵੇ ਅਕਾਲ ਪੁਰਖ ਵਾਹਿਗੁਰੂ ਦੀ, ਚਿੱਤ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਰਵੇ ਤੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਜਾਵੇ। ਬਚਨ ਸਮਝਣ ਵਾਲਾ ਸਾਧ ਸੰਗਤ ਬਾਬੇ ਨਾਨਕ ਦਾ ਬੜਾ ਕੀਮਤੀ ਬਚਨ ਹੈ, ਪਰ ਅਸੀਂ ਤੇ ਇਹ ਚਾਹੁੰਦੇ ਹਾਂ ਕੀਤਾ ਕਿਰਾਇਆ ਹੀ ਮਿਲ ਜਾਏ ਸਾਰਾ ਕੁਝ, ਸਾਨੂੰ ਕੁਛ ਵੀ ਨਾ ਕਰਨਾ ਪਵੇ, ਦਮੜੇ ਭੇਟਾ ਕਰ ਦਿਆਂਗੇ ਬਾਪੂ ਦੀ ਹਜ਼ੂਰੀ ਵਿੱਚ। ਹਰ ਚੀਜ਼ ਦਮੜਿਆਂ ਦੇ ਨਾਲ ਨਹੀਂ ਖਰੀਦੀ ਜਾਂਦੀ ਸਾਧ ਸੰਗਤ, ਅਗਰ ਜ਼ਿੰਦਗੀ ਦੇ ਵਿੱਚੋਂ ਵੱਡੇ ਤੋਂ ਵੱਡਾ ਰੋਗ ਖਤਮ ਕਰ ਦੇਣਾ ਚਾਹੁੰਦਾ ਹੈ ਤੇ ਵੱਡੇ ਬਾਪੂ ਗੁਰੂ ਨਾਨਕ ਸਾਹਿਬ ਜੀ ਨੇ ਕਹਿ ਦਿੱਤਾ ਗੁਰ ਕਾ ਸ਼ਬਦ ਕਮਾਏ, ਗੁਰੂ ਦੇ ਸ਼ਬਦ ਦੀ ਆਪ ਕਮਾਈ ਕਰ, ਕੀਤੀ ਹੋਈ ਕਮਾਈ ਹਲੀ ਭੂਤ ਹੋ ਜਾਂਦੀ ਹੈ। ਇੱਕ ਨਿਮਖ ਸਮਾਂ ਜਿਹੜਾ ਉਹ ਵੀ ਲੇਖੇ ਦੇ ਵਿੱਚ ਲੱਗਦਾ ਸਾਧ ਸੰਗਤ, ਗੁਰੂ ਦੇ ਸ਼ਬਦ ਦਾ ਧਿਆਨ ਧਰਿਆ ਹੋਵੇ। ਹਰ ਪੱਖੋਂ ਰੋਕ ਲੱਗ ਜਾਏਗੀ ਵਿਕਾਰਾਂ ਦੇ ਵੱਲੋਂ, ਕਾਮ ਤੇ ਕ੍ਰੋਧ ਲੋਭ ਮੋਹ ਹੰਕਾਰ ਹਰ ਪਾਸਿਓਂ ਰੋਕ ਲੱਗ ਜਾਏਗੀ। ਬੜਾ ਵਧੀਆ ਸਤਿਗੁਰਾਂ ਨੇ ਬਚਨ ਕੀਤਾ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਬਚਨ ਕੀਤਾ। ਗੁਰ ਸ਼ਬਦੀ ਇਹ ਮਨ ਹੋੜੀਏ, ਹੋੜੀਏ ਦਾ ਮਤਲਬ ਹੈ ਵਰਜਿਆ ਜਾ ਸਕਦਾ ਹੈ। ਗੁਰੂ ਦੇ ਸ਼ਬਦ ਦਾ ਡੰਡਾ ਕੋਲ ਹੋਵੇ, ਇਸ ਮਨ ਤੇ ਰੋਕ ਲੱਗ ਜਾਏਗੀ, ਫਿਰ ਮਨ ਇਧਰ ਉਧਰ ਭਟਕੇਗਾ ਨਹੀਂ। ਕਿਉਂਕਿ ਜੇ ਗੁਰੂ ਦੇ ਸ਼ਬਦ ਦੇ ਨਾਲ ਵਰਜਿਆ ਜਾ ਰਿਹਾ ਇਹ ਮਨ ਜਿਹੜਾ ਆਪਣੀ ਜਗ੍ਹਾ ਤੇ ਸਥਿਰ ਹੋ ਜਾਏਗਾ। ਇਸੇ ਕਰਕੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਰਹਿਮਤ ਹੋ ਜਾਵੇ ਪਾਤਸ਼ਾਹ ਦੀ ਤੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਜਾਵੇ, ਇਸ ਰੋਗ ਤੋਂ ਨਿਸਤਾਰਾ ਛੁਟਕਾਰਾ ਹੋ ਜਾਏਗਾ, ਗੁਰੂ ਦੀ ਰਹਿਮਤ ਹੋ ਜਾਏਗੀ। ਗੁਰੂ ਅਰਜਨ ਦੇਵ ਜੀ ਮਹਾਰਾਜ ਭੈਰੋਂ ਰਾਗ ਦੇ ਵਿੱਚ ਬਚਨ ਕੀਤਾ ਆਪਣੀ ਰਸਨਾ ਤੋਂ, ਰੋਗਾਂ ਦੇ ਬਾਰੇ ਵਿੱਚ ਕੁਛ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਉਦਾਹਰਣਾਂ ਦਿੱਤੀਆਂ ਨੇ। ਬਾਪੂ ਨੇ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ ਹਉਮੈ ਰੋਗ ਮਨੁੱਖ ਕੋ ਦੀਨਾ, ਬੜਾ ਵੱਡਾ ਰੋਗ ਹੈ ਹਉਮੈ ਦਾ, ਉਹ ਇਸ ਮਨੁੱਖ ਨੂੰ ਮਿਲਿਆ ਹੋਇਆ। ਤੇ ਸਾਧ ਸੰਗਤ ਜਿੰਨਾ ਚਿਰ ਹਉਮੈ ਹੈ ਹੰਕਾਰ ਹੈ ਓਨੀ ਦੇਰ ਇਸ ਭਾਂਡੇ ਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਟਿਕ ਸਕਦਾ। ਗੁਰੂ ਦੀ ਬਾਣੀ ਨੇ ਕਹਿ ਦਿੱਤਾ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਏ, ਇਹ ਦੋਵੇਂ ਚੀਜ਼ਾਂ ਇੱਕ ਭਾਂਡੇ ਦੇ ਵਿੱਚ ਨਹੀਂ ਜੇ ਸਮਾਉਂਦੀਆਂ। ਜੇ ਹਰੀ ਦਾ ਨਾਮ ਹਿਰਦੇ ਦੇ ਵਿੱਚ ਵਸ ਜਾਏਗਾ ਤੇ ਹਉਮੈ ਦਾ ਡੇਰਾ ਸਾਧ ਸੰਗਤ ਕੂਚ ਹੋ ਜਾਏਗਾ, ਇਹ ਗੁਰੂ ਦੀ ਰਹਿਮਤ ਹੋ ਜਾਏਗੀ। ਫਿਰ ਬੜਾ ਵੱਡਾ ਰੋਗ ਹੈ ਹਉਮੈ ਰੋਗ ਮਨੁੱਖ ਕੋ ਦੀਨਾ, ਥੋੜੀ ਜਿਹੀ ਸੇਵਾ ਕਰ ਲਵੇ ਜਾਂ ਥੋੜਾ ਜਿਹਾ ਚੜਾਵਾ ਚੜਾ ਦੇਵੇ, ਥੋੜੀ ਜਿਹੀ ਭੇਟਾ ਰੱਖ ਦੇਵੇ, ਇਹ ਵਿਚਾਰਾ ਸੋਚਣ ਲੱਗ ਪੈਂਦਾ ਮੈਂ ਅੱਜ ਇੰਨੀ ਸੇਵਾ ਕਰ ਦਿੱਤੀ ਹੈ। ਕਿਸੇ ਨੇ ਬਾਹਰਲੇ ਆਦਮੀ ਨੇ ਕਹਿ ਦਿੱਤਾ ਵੀ ਬੱਲੇ ਬੱਲੇ ਤੁਸੀਂ ਗੁਰਮੁਖੋ ਪਿਆਰੇ ਹੋ, ਬੜੀ ਸੇਵਾ ਕਰਦੇ ਹੋ। ਚਾਹੀਦਾ ਤੇ ਇਹ ਹੈ ਉਹਦਾ ਜਵਾਬ, ਇਹ ਭਾਈ ਜੋ ਗੁਰੂ ਨੇ ਕਰਵਾਇਆ ਉਹ ਮੈਂ ਕਰ ਛੱਡਿਆ, ਮੇਰੇ ਵਿੱਚ ਇੰਨੀ ਸਮਰੱਥਾ ਕਿੱਥੇ ਹੈ ਮੈਂ ਸੇਵਾ ਕਰਾਂ, ਸੇਵਾ ਦੀ ਮੰਜ਼ਿਲ ਬੜੀ ਦੂਰ ਸਾਧ ਸੰਗਤ। ਜੇ ਕਿਸੇ ਨੇ ਕਹਿ ਦਿੱਤਾ ਵੀ ਤੁਸੀਂ ਅੱਜ ਬਹੁਤ ਗੁਰੂ ਦੇ ਘਰ ਦੇ ਵਿੱਚ ਆ ਕੇ ਤੇ ਚੜਾਵਾ ਭੇਟਾ ਕੀਤਾ, ਇਹਦਾ ਜਵਾਬ ਅਗਰ ਸਹੀ ਮਹੀਨਿਆਂ ਦੇ ਵਿੱਚ ਹੋਵੇ ਤੇ ਇਹ ਕਹੇ ਅੱਗੋਂ ਉਹਨੇ ਬਾਬੇ ਨੇ ਮੈਨੂੰ ਪਦਾਰਥ ਦਿੱਤਾ ਸੀ ਤੇ ਪਿਆਰਿਓ ਮੈਂ ਭੇਟਾ ਕਰ ਛੱਡਿਆ, ਉਹਨੇ ਦਮੜੇ ਦਿੱਤੇ ਸੀ ਤੇ ਮੈਂ ਭੇਟਾ ਕਰ ਦਿੱਤੇ ਨੇ। ਲੇਕਿਨ ਇਹ ਤੇ ਸੋਚਣ ਲੱਗ ਪੈਂਦਾ ਮੈਨੂੰ ਇਹ ਜੋ ਮਨੁੱਖ ਕਹਿ ਰਿਹਾ ਉਹ ਠੀਕ ਸੋਚ ਵਿੱਚ ਡੁੱਬ ਜਾਂਦਾ, ਕਹਿੰਦਾ ਮੈਂ ਹੀ ਕੀਤਾ ਜੋ ਕੀਤਾ। ਸਾਧ ਸੰਗਤ ਮੈਂ ਬੇਨਤੀ ਕਰਾਂ, ਜਿੰਨੇ ਵੀ ਪਦਾਰਥ ਛਕ ਰਿਹਾ ਜਗਤ ਵਿੱਚ ਰਹਿੰਦਿਆਂ ਹੋਇਆਂ, ਇਹ ਸਾਰੀ ਪਾਤਸ਼ਾਹ ਦੇ ਘਰ ਦੀ ਦੇਣ ਹੈ ਇਸ ਮਨੁੱਖ ਨੂੰ। ਬਗੀਚਾ ਮਾਲਕ ਦਾ ਹੁੰਦਾ ਹੈ, ਮਾਲੀ ਦਾ ਨਹੀਂ ਹੁੰਦਾ ਧਿਆਨ ਦੇਣਾ। ਮਾਲੀ ਤੇ ਇੰਨਾ ਕੁ ਕੰਮ ਕਰਦਾ ਬਗੀਚੇ ਦੇ ਵਿੱਚ, ਫੁੱਲ ਬੂਟਿਆਂ ਨੂੰ ਪਾਣੀ ਪਾਉਂਦਾ ਰਹਿੰਦਾ, ਕਿਤੇ ਕੁਮਲਾ ਨਾ ਜਾਣ, ਹਰਿਆਵਲੀ ਬਣੀ ਰਹੇ। ਫੁੱਲ ਬੂਟਿਆਂ ਦਾ ਧਿਆਨ ਰੱਖਦਾ, ਬਗੀਚੇ ਦਾ ਧਿਆਨ ਰੱਖਦਾ। ਅਗਰ ਮਾਲੀ ਨੂੰ ਪਤਾ ਲੱਗ ਜਾਏ ਨਾ ਕਿ ਅੱਜ ਇਸ ਬਗੀਚੇ ਦੇ ਮਾਲਕ ਨੇ ਆਉਣਾ, ਇਸ ਖੁਸ਼ੀ ਦੇ ਵਿੱਚ ਉਹ ਮਾਲੀ ਤਰ੍ਹਾਂ ਤਰ੍ਹਾਂ ਦੇ ਫੁੱਲ ਤੋੜ ਤੋੜ ਕੇ ਇੱਕ ਗੁਲਦਸਤਾ ਤਿਆਰ ਕਰਦਾ ਹੈ। ਜਦੋਂ ਉਹਨੂੰ ਦਿਸ ਪੈਂਦਾ ਨਾ ਮੇਰਾ ਮਾਲਕ ਤੁਰਿਆ ਆਉਂਦਾ, ਨੱਠ ਕੇ ਦੌੜ ਕੇ ਜਾਂਦਾ, ਗੁਲਦਸਤਾ ਹੱਥ ਵਿੱਚ ਫੜਿਆ ਹੁੰਦਾ, ਜਾ ਦਿੰਦਾ ਮਾਲਕ ਨੂੰ, ਸਿਰਫ ਮਾਲਕ ਦੀ ਖੁਸ਼ੀ ਲੈਣ ਵਾਸਤੇ। ਹਾਲਾਂਕਿ ਉਹ ਪੂਰੇ ਦਾ ਪੂਰਾ ਬਗੀਚਾ ਹੀ ਉਸ ਮਾਲਕ ਦਾ, ਮਾਲੀ ਦਾ ਉੱਥੇ ਕੀ ਰੱਖਿਆ ਸਾਧ ਸੰਗਤ, ਪੂਰਾ ਬਗੀਚਾ ਹੀ ਉਸ ਮਾਲਕ ਦਾ। ਅਸੀਂ ਜੋ ਕੁਝ ਵੀ ਇੱਥੇ ਇਸ ਦਾ ਮਾਲਕ ਕਰਦੇ ਜਾ ਰਹੇ ਹਾਂ, ਛਕਦੇ ਜਾ ਰਹੇ ਹਾਂ, ਛਕਾਉਂਦੇ ਜਾ ਰਹੇ ਹਾਂ, ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਲਿਆ ਕੇ ਅਸੀਂ ਕੁਝ ਭੇਟਾ ਕਰ ਦਿੰਦੇ ਹਾਂ, ਬਾਬੇ ਦੇ ਲੰਗਰ ਦੀ ਅਸੀਂ ਸੇਵਾ ਕਰ ਰਹੇ ਹਾਂ, ਸੰਗਤਾਂ ਦੀ ਸੇਵਾ ਕਰਦੇ ਹਾਂ, ਇਹ ਹੈ ਤੇ ਉਸ ਮਾਲਕ ਦੀ ਦੇਣ ਨਾ, ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਇਹ ਦਮੜੇ ਸਫਲਾ ਹੋ ਰਹੇ ਨੇ, ਸਾਰਾ ਕੁਝ ਉਸ ਮਾਲਕ ਦਾ। ਤੇ ਜੇ ਉਹਦੇ ਵਿੱਚੋਂ ਲਿਆ ਕੇ ਕੁਛ ਅਸੀਂ ਭੇਟਾ ਕਰ ਦਿੰਦੇ ਹਾਂ ਤੇ ਅਸੀਂ ਉਸ ਮਾਲਕ ਤੇ ਅਹਿਸਾਨ ਨਹੀਂ ਕਰ ਰਹੇ, ਇਹ ਤੇ ਉਸ ਮਾਲਕ ਦੀ ਰਹਿਮਤ ਹੈ ਸਾਡੇ ਉੱਤੇ ਜਿਹਨੇ ਇਹ ਬੁੱਧੀ ਦਿੱਤੀ ਹੋਈ ਹੈ। ਖਰੜਾ ਸਿੱਖੀ ਦਾ ਕਹਿੰਦਾ, ਖਰੜਾ ਸਿੱਖੀ ਦਾ ਸਮਝਾ ਰਿਹਾ ਹੈ ਸਾਨੂੰ, ਦਮੜਾ ਤਿਸੀ ਕਾ ਖਰਚੇ ਔਰ ਖਾਏ ਦੇਵੇ ਦਿਲਾਵੇ ਰਿਝਾਵੇ ਖੁਦਾਏ। ਕਰੜਾ ਸਿੱਖੀ ਦਾ ਕਹਿੰਦਾ ਹੈ ਸਾਨੂੰ ਇਹ ਦਮੜੇ ਨੇ ਨਾ ਜਿਹੜੇ, ਇਹ ਜਿਹੜੀ ਮਾਇਆ ਉਸ ਮਾਲਕ ਨੇ ਸਾਨੂੰ ਦਿੱਤੀ ਹੈ ਵਰਤਣ ਵਾਸਤੇ। ਖਰੜਾ ਕਹਿ ਰਿਹਾ ਦੇਵੇ ਦਿਲਾਵੇ ਰਿਝਾਵੇ ਖੁਦਾਏ, ਦਮੜਾ ਤਿਸੀ ਕਾ ਖਰਚੇ ਔਰ ਖਾਏ। ਖਰਚੇ ਦਾ ਮਤਲਬ ਹੈ ਆਪ ਪ੍ਰਸ਼ਾਦਾ ਪਾਣੀ ਵਧੀਆ ਛਕੇ, ਤੇ ਜੇ ਕੋਈ ਲੋੜਵੰਦ ਆ ਗਿਆ ਤੇ ਉਹਨੂੰ ਵੀ ਛਕਾ ਦੇਵੇ, ਸੇਵਾ ਕਰੇ। ਦੇਵੇ ਦਿਲਾਵੇ ਰਿਝਾਵੇ ਖੁਦਾਏ, ਦੇਵੇ ਦਾ ਮਤਲਬ ਹੈ ਜੇ ਕੋਈ ਲੋੜਵੰਦ ਆ ਗਿਆ ਹੈ, ਮੰਨ ਲਓ ਕਿਸੇ ਗਰੀਬ ਦੀ ਬੱਚੀ ਦੀ ਛਾਤੀ ਹੈ, ਧੀ ਜਵਾਨ ਹੋ ਗਈ, ਉਹਨੇ ਆਣ ਕੇ ਕਿਹਾ ਮੇਰੇ ਕੋਲ ਮਾਇਆ ਘੱਟ ਹੈ, ਜੇ ਤੁਸੀਂ ਮੇਰੀ ਮਦਦ ਕਰਦੇ ਹੋ ਤੇ ਮੇਰੀ ਧੀ ਦੀ ਡੋਲੀ ਮੇਰੇ ਦਰਵਾਜ਼ਿਓਂ ਉੱਠ ਜਾਏਗੀ, ਤੁਹਾਡੀ ਬੜੀ ਕਿਰਪਾ ਹੋਵੇਗੀ। ਤੇ ਫਿਰ ਮਾਲਕ ਦਾ ਸ਼ੁਕਰਾਨਾ ਕਰਦਿਆਂ ਉਸ ਬੱਚੀ ਨੂੰ 5-10 ਸੂਟ ਸਵਾ ਦੇਵੇ। ਬਰਾਤ ਜਿਹੜੀ ਆਈ ਹੈ ਉਸ ਦਰਵਾਜ਼ੇ ਤੇ ਉਹਨਾਂ ਗੁਰਮੁਖਾਂ ਪਿਆਰਿਆਂ ਨੂੰ ਪ੍ਰਸ਼ਾਦਾ ਛਕਾ ਦੇਵੇ। ਇਹਨੂੰ ਕਹਿੰਦੇ ਧਰਮ ਦੇ ਨਾਂ ਦੇ ਉੱਤੇ ਮਾਇਆ ਖਰਚਾ ਕਰਨੀ। ਇਹ ਲੇਖੇ ਵਿੱਚ ਲੱਗਦਾ ਸਾਰਾ ਕੁਝ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੰਕਤੀਆਂ ਨੇ ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕੇ ਜਾਹੀ। ਇੱਥੇ ਦਾ ਬੀਜਿਆ ਹੋਇਆ ਹਰਿਆ ਹੁੰਦਾ ਹੈ। ਸਭ ਧਰਮ ਰਾਏ ਕੇ ਜਾਈ, ਧਰਮ ਰਾਜ ਨੇ ਗਵਾਹੀ ਦੇਣੀ ਹੈ ਉੱਥੇ ਇਸ ਮਨੁੱਖ ਨੇ ਆਹ ਕੰਮ ਚੰਗਾ ਕੀਤਾ ਸੀ ਜਗਤ ਵਿੱਚ ਰਹਿੰਦਿਆਂ। ਜਿਸ ਦੀ ਬੱਚੀ ਦੀ ਛਾਤੀ ਉਹ ਤੇ ਕਹੇਗਾ ਹੀ ਨਾ ਸਾਧ ਸੰਗਤ ਤੁਹਾਡਾ ਧੰਨਵਾਦ ਹੈ ਜੀ, ਅੱਜ ਤੁਸੀਂ ਨਾਨਾ ਹੁੰਦੇ ਤੇ ਮੇਰੀ ਧੀ ਦਾ ਡੋਲਾ ਨਹੀਂ ਸੀ ਉੱਠਣਾ ਮੇਰੇ ਦਰਵਾਜ਼ਿਓਂ। ਤੇ ਐਸਾ ਨਾ ਹੋ ਜਾਵੇ ਕਿ ਤੂੰ ਫੁੱਲਿਆ ਹੀ ਨਾ ਸਮਾਵੇਂ, ਤੂੰ ਮਨ ਵਿੱਚ ਸੋਚੀ ਜਾਵੇਂ ਬੱਲੇ ਬੱਲੇ ਤੂੰ ਜਿਹੜਾ ਕੰਮ ਕਰ ਛੱਡਿਆ ਅੱਜ ਬੜਾ ਵੱਡਾ ਕਰ ਛੱਡਿਆ। ਸਗੋਂ ਇਹ ਕਹਿ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਅਗਰ ਮੈਂ ਕੁਛ ਕੀਤਾ ਹੈ ਨਾ ਤੇ ਉਸ ਮਾਲਕ ਨੇ ਮੇਰੇ ਕੋਲੋਂ ਕਰਵਾ ਦਿੱਤਾ, ਬੜਾ ਚੰਗਾ ਹੋਇਆ। ਦੇਵੇ ਦਿਲਾਵੇ ਰਿਝਾਵੇ ਖੁਦਾਏ ਤੋਂ ਭਾਵ ਹੈ ਕਮਾਈ ਕਰ ਰਿਹਾ ਨਾ ਜਿਹੜੀ, ਉਹਦੇ ਵਿੱਚੋਂ ਦਸਵੰਧ ਕੱਢ ਕੇ ਤੇ ਬਾਪੂ ਦੀ ਗੋਲਕ ਦੇ ਵਿੱਚ ਪਾ, ਲੇਖੇ ਵਿੱਚ ਲੱਗ ਜਾਏਗਾ। ਖਰੜਾ ਇਹ ਵੀ ਬਚਨ ਕਰਦਾ ਹੈ ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਲੇਖੇ ਵਿੱਚ ਲੱਗ ਜਾਣਗੇ ਤੇਰੇ ਦਮੜੇ, ਚੰਗੀ ਕਿਰਤ ਕੀਤੀ ਹੋਈ ਸਫਲੀ ਹੋ ਜਾਏਗੀ। ਇਹ ਖਰੜਾ ਉਪਦੇਸ਼ ਦਿੰਦਾ, ਸਿੱਖੀ ਦਾ ਉਪਦੇਸ਼ ਦਿੰਦਾ, ਸਿੱਖੀ ਦਾ ਖਰੜਾ। ਦਮੜਾ ਤਿਸੀ ਕਾ ਖਰਚੇ ਔਰ ਖਾਏ, ਦੇਵੇ ਦਿਲਾਵੇ ਰਿਝਾਵੇ ਖੁਦਾਏ। ਸਾਧ ਸੰਗਤ ਬਗੀਚਾ ਜਿਹੜਾ ਉਸ ਮਾਲਕ ਦਾ, ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਜੇ ਤੂੰ ਕੁਛ ਕਰ ਰਿਹਾ ਨਾ ਭਾਈ, ਅਹਿਸਾਨ ਨਹੀਂ ਕਰ ਰਿਹਾ, ਸਗੋਂ ਤੇਰਾ ਤੇ ਫਰਜ਼ ਬਣਦਾ ਸ਼ੁਕਰਾਨਾ ਕਰ, ਤੇਰੇ ਵਿੱਚ ਨਿਮਰਤਾ ਹੋ ਜਾਵੇ, ਨੀਵਾਂਪਨ ਹੋ ਜਾਵੇ ਤੇ ਚੜ੍ਹਦੀ ਕਲਾ ਦੀ ਜ਼ਿੰਦਗੀ ਬਣ ਜਾਏਗੀ, ਹਉਮੈ ਜਿਹੜੀ ਏ ਉਹਦੀ ਨਿਵਿਰਤੀ ਹੋ ਜਾਏਗੀ, ਹਉਮੈ ਦਾ ਰੋਗ ਕੱਟਿਆ ਜਾਏਗਾ। ਬੇਸ਼ੱਕ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੇ ਬਚਨ ਕਰ ਦਿੱਤਾ, ਸਪਸ਼ਟ ਬਚਨ, ਹਉਮੈ ਰੋਗ ਮਨੁੱਖ ਕੋ ਦੀਨਾ, ਬੜਾ ਵੱਡਾ ਰੋਗ ਹੈ ਜਿਹੜਾ ਇਸ ਮਨੁੱਖ ਨੂੰ ਮਿਲਿਆ ਹੋਇਆ। ਮਲਾਰ ਰਾਗ ਦੇ ਵਿੱਚ ਗੁਰੂ ਸਾਹਿਬ ਜੀ ਗੁਰਬਾਣੀ ਵਿੱਚ ਬਚਨ ਕਰਦੇ ਨੇ, ਇਹ ਬੰਦਾ ਕਹਿੰਦਾ ਵੀ ਦੋ ਚੀਜ਼ਾਂ ਮੇਰੀਆਂ ਨੇ ਪਾਤਸ਼ਾਹ, ਦੋ ਤੇਰੀਆਂ ਨੇ। ਇਹ ਕਹਿੰਦਾ ਦਾਤ ਜੋਤ, ਇਹ ਦੋ ਚੀਜ਼ਾਂ ਬਾਬਾ ਤੇਰੀਆਂ, ਦਾਤ ਜੋਤ ਸਭ ਸੂਰਤ ਤੇਰੀ। ਫਿਰ ਕਹਿੰਦਾ ਬਹੁਤ ਸਿਆਣਪ ਹਉਮੈ ਮੇਰੀ, ਇਹ ਦੋ ਮੇਰੀਆਂ ਨੇ। ਇਸੇ ਕਰਕੇ ਤੇ ਕਿਸੇ ਕਿਨਾਰੇ ਨਹੀਂ ਲੱਗਦਾ ਨਾ ਸਾਧ ਸੰਗਤ, ਨਾ ਇਹਦੀ ਸਿਆਣਪ ਕਿਸੇ ਪਾਸੇ ਲੱਗਣ ਦਿੰਦੀ ਏ ਤੇ ਨਾ ਹਉਮੈ ਕਿਸੇ ਪਾਸੇ ਲੱਗਣ ਦਿੰਦੀ ਏ। ਬਹੁਤਾ ਸਿਆਣਾ ਕਹਿੰਦਾ ਮੇਰੇ ਜਿਹਾ ਤੇ ਸਿਆਣਾ ਹੈ ਹੀ ਕੋਈ ਨਹੀਂ। ਜਿੱਥੇ ਸਿਆਣਪ ਦੀ ਗੱਲ ਆਵੇਗੀ, ਜਿੱਥੇ ਮੈਂ ਆ ਗਈ, ਜਿੱਥੇ ਆਪਣੇ ਆਪ ਨੂੰ ਪ੍ਰਦਰਸ਼ਨੀ ਦੇ ਵਿੱਚ ਲੈ ਆਉਂਦਾ, ਨਮਾਇਸ਼ ਦੇ ਵਿੱਚ ਲੈ ਆਉਂਦਾ ਸਾਧ ਸੰਗਤ, ਉੱਥੇ ਹੰਕਾਰ ਆ ਕੇ ਖੜਾ ਹੋ ਜਾਏਗਾ। ਇਹ ਗੁਰੂ ਦੀ ਬਾਣੀ ਕਹਿ ਰਹੀ ਹੈ, ਕਹਿ ਰਿਹਾ ਮਨੁੱਖ ਦਾਤ ਜੋਤ ਸਭ ਸੂਰਤ ਤੇਰੀ, ਬਹੁਤ ਸਿਆਣਪ ਹਉਮੈ ਮੇਰੀ। ਸਾਹਿਬਾ ਇਹ ਦਾਤਾਂ ਵੀ ਤੇਰੀਆਂ ਨੇ, ਤਾਂ ਜਿਹੜੀ ਜੋਤ ਜਾਗ ਰਹੀ ਹੈ ਨਾ ਇਹ ਵੀ ਤੇਰੀ ਹੈ। ਸਾਧ ਸੰਗਤ ਦਾਤਾਂ ਉਹਦੀਆਂ ਇਸਤੇਮਾਲ ਕਰਦਾ ਜਾ ਰਿਹਾ ਹੈ, ਉਹਦਾ ਸ਼ੁਕਰਾਨਾ ਕਰ। ਜਿਹੜੀ ਜੋਤ ਜਗਾ ਦਿੱਤੀ ਹੈ, ਜੇ ਜੋਤ ਨਾ ਜਗਾਉਂਦਾ ਤੇ ਸਾਧ ਸੰਗਤ ਇਹਨੇ ਤੇ ਜਗਤ ਵਿੱਚ ਆਉਣਾ ਹੀ ਨਹੀਂ ਸੀ। ਗੁਰੂ ਅਮਰਦਾਸ ਜੀ ਮਹਾਰਾਜ ਨੇ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਬਚਨ ਕਰ ਦਿੱਤਾ, ਸਪਸ਼ਟ ਬਚਨ ਕੀਤਾ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਉਸ ਮਾਲਕ ਨੇ ਤੇਰੇ ਅੰਦਰ ਜੋਤ ਜਗਾਈ, ਫਿਰ ਤੂੰ ਜਗਤ ਵਿੱਚ ਆਉਣਾ ਕੀਤਾ, ਨਹੀਂ ਤੇ ਜਗਤ ਵਿੱਚ ਕਿੱਥੋਂ ਆਉਣਾ ਸੀ। ਜੇ ਜੋਤ ਹੀ ਨਾ ਜਗਦੀ, ਇਹ ਉਹਦੀ ਰਹਿਮਤ ਉਹਦੀ ਕਿਰਪਾ। ਬੜਾ ਵੱਡਾ ਪਰ ਉਪਕਾਰ ਕੀਤਾ ਸਾਡੇ ਉੱਤੇ ਉਸ ਮਾਲਕ ਨੇ, ਤੇ ਜੋਤ ਉਸਦੀ ਜਗਾਈ ਹੋਈ ਹੈ। ਗੁਰਬਾਣੀ ਕਹਿੰਦੀ ਹੈ ਆਵਤ ਹੁਕਮ ਵਿਲਾਸ ਹੁਕਮ ਆਗਿਆ ਭਿੰਨ ਨਾ ਕੋਏ। ਮਨੁੱਖ ਦੁਨੀਆਂ ਦੇ ਵਿੱਚ ਆਉਂਦਾ ਹੈ ਹੁਕਮ ਦਾ ਸਦਕਾ, ਜਿਸ ਵੇਲੇ ਦੁਨੀਆਂ ਦੇ ਵਿੱਚੋਂ ਜਾਏਗਾ ਉਸ ਵੇਲੇ ਵੀ ਹੁਕਮ ਦਾ ਸਦਕਾ। ਮੈਂ ਬੇਨਤੀ ਕਰਾਂ, ਕਈਆਂ ਨੇ ਤੇ ਪਰਸਨਲ ਡਾਕਟਰ ਰੱਖੇ ਹੋਏ ਨੇ, ਐਸਾ ਮੌਤ ਤੋਂ ਡਰ ਲੱਗਦਾ ਹੈ। ਪਰ ਸਾਧ ਸੰਗਤ ਜਿੰਨੀ ਕੁ ਸਵਾਸਾਂ ਦੀ ਪੂੰਜੀ ਮਿਲੀ ਹੈ ਨਾ, ਇੱਕ ਸਵਾਸ ਨਹੀਂ ਵੱਧ ਲਿਆ ਜਾਣਾ। ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ ਘਟੇ ਨਾ ਵਧੇ, ਉਹ ਤਾਂ ਹੈ ਨਾ, ਇੱਕ ਸਵਾਸ ਘਟੇਗਾ ਤੇ ਨਾ ਵਧੇਗਾ, ਸੀਮਤ ਬਿਲਕੁਲ ਸੀਮਤ। ਇਹ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਭਾਈ ਜਿਸ ਵੇਲੇ ਹੁਕਮਨਾਮਾ ਜਾਰੀ ਹੋ ਗਿਆ ਤੈਨੂੰ ਜਾਣਾ ਪਏਗਾ, ਤੇ ਭਾਵੇਂ ਅਮਰੀਕਾ ਦਾ ਸਿਵਲ ਸਰਜਨ ਹੋਵੇ ਸਾਧ ਸੰਗਤ, ਇਹ ਸਮਾਂ ਤੇ ਉਸ ਮਾਲਕ ਨੇ ਆਪਣੇ ਹੱਥ ਵਿੱਚ ਰੱਖਿਆ ਨਾ। ਫਿਰ ਜਦੋਂ ਸਮਾਂ ਹੋ ਜਾਂਦਾ ਉਹ ਵੀ ਕਹਿ ਦੇਵੇਗਾ ਆਈ ਐਮ ਸੋਰੀ, ਮੈਂ ਨੀ ਕੁਛ ਕਰ ਸਕਦਾ ਸਾਧ ਸੰਗਤ। ਗੁਰਬਾਣੀ ਕਹਿੰਦੀ ਹੈ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਇਹ ਮਨੁੱਖ ਕਹਿੰਦਾ ਦਾਤ ਜੋਤ ਸਭ ਸੂਰਤ ਤੇਰੀ, ਦਾਤਾਂ ਵੀ ਤੇਰੀਆਂ ਨੇ ਸਾਹਿਬਾ, ਆ ਜਿਹੜੀ ਜੋਤ ਜਗਾਈ ਹੋਈ ਅੰਦਰ, ਸਾਹ ਚੱਲ ਰਿਹਾ ਜਿੰਨਾ ਚਿਰ, ਇਹ ਵੀ ਤੇਰੀ ਰਹਿਮਤ। ਬਹੁਤ ਸਿਆਣਪੇ ਹੋਵੇ ਮੇਰੀ, ਆਪਣੇ ਆਪ ਨੂੰ ਬੜਾ ਵੱਡਾ ਸਿਆਣਾ ਸਮਝਦਾ। ਇਹ ਦੋ ਚੀਜ਼ਾਂ ਕਹਿੰਦਾ ਮੇਰੇ ਕੋਲ ਨੇ, ਮੇਰੀਆਂ ਨੇ ਸਾਹਿਬਾ, ਬਹੁਤ ਸਿਆਣਪੇ ਹੋਵੇ ਮੇਰੀ, ਬੜਾ ਵੱਡਾ ਰੋਗ ਹੈ ਦੁਨੀਆਂ ਦੇ ਵਿੱਚ ਰਹਿੰਦਿਆਂ ਸਭ ਤੋਂ ਵੱਡਾ ਤੇ ਵੱਡੀ ਉਮਰ ਵਾਲਾ ਰੋਗ ਹਉਮੈ ਰੋਗ। ਮਨੁੱਖ ਕੋ ਦੀਨਾ ਕਾਮ ਰੋਗ ਮੈਗਲ ਬਸ ਲੀਨਾ। ਮੈਗਲ ਕਹਿੰਦੇ ਨੇ ਹਾਥੀ ਨੂੰ, ਸਾਧ ਸੰਗਤ ਉਹਨੂੰ ਵਾਸ਼ਨਾ ਦਾ ਰੋਗ ਹੈ, ਕਾਮ ਦਾ ਰੋਗ, ਬੜਾ ਭੈੜਾ ਰੋਗ ਹੈ। ਪੰਜ ਦੂਤਾਂ ਨੂੰ ਜਦੋਂ ਗਿਣ ਲੱਗੀਦਾ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਤੇ ਸਭ ਤੋਂ ਪਹਿਲਾਂ ਕਾਮ ਤੋਂ ਬਚਣ ਸ਼ੁਰੂ ਹੋ ਜਾਂਦਾ, ਵਾਸ਼ਨਾ ਤੋਂ ਸ਼ੁਰੂ ਹੁੰਦਾ। ਤੇ ਜਿਸ ਮਨੁੱਖ ਨੂੰ ਇਹ ਰੋਗ ਚਿੰਬੜਿਆ ਹੋਇਆ, ਉਹਦੇ ਨਾਲ ਨਾਲ ਕ੍ਰੋਧ ਵੀ ਚੱਲੇਗਾ ਦੂਜਾ ਦੂਤ। ਇਸੇ ਕਰਕੇ ਤੇ ਗੁਰੂ ਦੀ ਬਾਣੀ ਨੇ ਕਹਿ ਦਿੱਤਾ, ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉਂ ਕੰਚਨ ਸੁਹਾਗਾ ਢਾਲੇ। ਜਿੱਥੇ ਕਾਮ ਹੋਵੇਗਾ ਉੱਥੇ ਕ੍ਰੋਧ ਜ਼ਰੂਰ ਆਵੇਗਾ। ਵਾਸ਼ਨਾ ਦੀ ਜੇ ਪੂਰਤੀ ਨਹੀਂ ਨਾ ਹੁੰਦੀ ਦਿਸਦੀ, ਇਸ ਮਨੁੱਖ ਨੂੰ ਫਿਰ ਕ੍ਰੋਧ ਆਉਂਦਾ, ਕ੍ਰੋਧ ਹਾਵੀ ਹੋ ਜਾਂਦਾ ਇਹਦੇ ਉੱਤੇ। ਨਾਲ ਬਚਨ ਕੀਤਾ ਗੁਰੂ ਪਾਤਸ਼ਾਹ ਨੇ, ਸੁਨਿਆਰੇ ਦੇ ਕੋਲ ਸੋਨੇ ਦੀ ਰੈਣੀ ਲੈ ਕੇ ਜਾਈਏ, ਬਿਸਕੁਟ ਲੈ ਕੇ ਜਾਈਏ, ਉਹਨੂੰ ਆਖੀਏ ਗਹਿਣੇ ਬਣਾਉਣੇ ਨੇ। ਬੇਸ਼ੱਕ ਸਾਰਾ ਦਿਨ ਕੁਠਾਲੀ ਦੇ ਵਿੱਚ ਰੈਣੀ ਨੂੰ ਧਰ ਕੇ ਬੈਠਾ ਰਵੇ, ਕੋਲੇ ਭਖ ਰਹੇ ਹੁੰਦੇ ਨੇ ਉਸ ਵੇਲੇ, ਤੇ ਉਹ ਰੈਣੀ ਗਲਦੀ ਨਹੀਂ, ਬਿਸਕੁਟ ਬਿਲਕੁਲ ਨਹੀਂ ਗਲਦਾ। ਜਿਸ ਵੇਲੇ ਸੁਹਾਗੇ ਦੀ ਸ਼ੋਅ ਦਿੰਦਾ ਹੈ ਨਾ ਥੋੜੀ ਜਿਹੀ, ਤੇ ਸੋਨਾ ਜਿਹੜਾ ਸਾਰਾ ਪਾਣੀ ਬਣ ਜਾਂਦਾ, ਗਲ ਜਾਂਦਾ। ਇਹ ਇੱਕ ਉਦਾਹਰਣ ਦਿੱਤੀ ਹੈ ਗੁਰੂ ਬਾਬੇ ਦੀ ਬਾਣੀ ਨੇ, ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉਂ ਕੰਚਨ ਸੁਹਾਗਾ ਢਾਲੇ। ਇਹ ਦੋ ਦੂਤ ਇਹੋ ਜਿਹੇ ਨੇ ਜਿਹੜੇ ਕਾਇਆ ਦਾ ਵਿਨਾਸ਼ ਕਰ ਦਿੰਦੇ ਨੇ, ਚੰਗੀ ਤੋਂ ਚੰਗੀ ਖੂਬਸੂਰਤੀ, ਚੰਗੀ ਤੋਂ ਚੰਗੀ ਸੁੰਦਰਤਾ ਦਾ ਵਿਨਾਸ਼ ਹੋ ਜਾਂਦਾ ਸਾਧ ਸੰਗਤ। ਇਸੇ ਕਰਕੇ ਤੇ ਕਾਮ ਵਾਸ਼ਨਾ ਦੇ ਬਾਰੇ ਦੇ ਵਿੱਚ ਪੰਜਵੇਂ ਗੁਰੂ ਜੀ ਕਹਿੰਦੇ ਨੇ, ਹਉਮੈ ਰੋਗ ਮਨੁੱਖ ਕੋ ਦੀਨਾ ਕਾਮ ਰੋਗ ਮੈਗਲ ਬਸ ਲੀਨਾ। ਹਾਥੀ ਉਹਨੂੰ ਵਾਸ਼ਨਾ ਦਾ ਰੋਗ ਹੈ। ਮੈਂ ਬੇਨਤੀ ਕਰਾਂ ਜੰਗਲ ਦੇ ਵਿੱਚ ਜਿਹੜੇ ਹਾਥੀ ਨੂੰ ਫੜਨ ਵਾਲੇ ਮਨੁੱਖ, ਪੂਰਾ ਗਰੁੱਪ ਪਹੁੰਚਦਾ ਹੈ, ਇਸ ਮਨੁੱਖ ਨੂੰ ਬੜਾ ਵੱਡਾ ਮਾਣ ਮਿਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਕਤੀਆਂ ਨੇ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਹਾਰੀ। ਸਤਿਗੁਰੂ ਦੀ ਬਾਣੀ ਕਹਿੰਦੀ ਹੈ ਭਾਈ ਤੇਰਾ ਬੋਲਬਾਲਾ ਸੰਸਾਰ ਚ, ਬਾਕੀ ਜੋਨੀਆਂ ਤੇ ਤੇਰਾ ਪਾਣੀ ਭਰਦੀਆਂ ਨੇ ਭਲਿਆ। ਬੜੇ ਬੜੇ ਖਤਰਨਾਕ ਜਾਨਵਰ ਨੇ ਜਿਹੜੇ ਇਹਨੇ ਪਿੰਜਰਿਆਂ ਚ ਬੰਦ ਕੀਤੇ ਨੇ, ਸ਼ੇਰ ਵਰਗੇ ਖਤਰਨਾਕ ਜਾਨਵਰ। ਕਦੀ ਸਰਕਸ ਵੇਖੋ, ਛਾਂਟਾ ਹੱਥ ਚ ਫੜਿਆ ਹੁੰਦਾ ਮਨੁੱਖ ਦੇ, ਤੇ ਸ਼ੇਰ ਨੂੰ ਜਿਵੇਂ ਇਸ਼ਾਰਾ ਕਰਦਾ ਐਵੇਂ ਸ਼ੇਰ ਨੱਚਦਾ ਉਹਦੇ ਇਸ਼ਾਰੇ ਤੇ। ਇਸ ਮਨੁੱਖ ਨੂੰ ਅਕਲ ਦਿੱਤੀ ਹੈ, ਬੁੱਧੀ ਦਿੱਤੀ ਹੈ। ਹਾਥੀ ਬੜਾ ਆਕਾਰ ਦੇ ਵਿੱਚ, ਸਰੀਰ ਦੇ ਵਿੱਚ ਬੜਾ ਵੱਡਾ ਜਾਨਵਰ ਹੈ। ਜਿੰਨਾ ਚਿਰ ਜੰਗਲ ਦੇ ਵਿੱਚ ਆਜ਼ਾਦ ਤੁਰਿਆ ਫਿਰਦਾ, ਕੋਈ ਖਤਰਾ ਨਹੀਂ, ਪਰ ਜਿਨ੍ਹਾਂ ਨੇ ਇਹਨੂੰ ਫੜਨਾ ਹੁੰਦਾ ਨਾ, ਉਹਨਾਂ ਨੇ ਕੀ ਕਰਦੇ ਨੇ ਵੀ ਜਾ ਕੇ ਜੰਗਲ ਦੇ ਵਿੱਚ ਬੜਾ ਵੱਡਾ ਇੱਕ ਟੋਆ ਪੁੱਟਦੇ ਨੇ, ਖੂਹ ਵਾਂਗੋਂ ਬੜਾ ਡੂੰਘਾ ਟੋਆ ਪੁੱਟਿਆ ਹੁੰਦਾ, ਉਹਦੇ ਉੱਤੇ ਘਾਸ ਫੂਸ ਸੁੱਟ ਕੇ ਧਰਤੀ ਦੇ ਬਰਾਬਰ ਕੀਤਾ ਹੁੰਦਾ, ਉਹਦੇ ਸਾਹਮਣੇ ਇੱਕ ਆਦਮੀ ਖਲੋ ਜਾਂਦਾ ਰੁੱਖ ਦੇ ਓਹਲੇ, ਹਥਣੀ ਦੀ ਬੋਲੀ ਬੋਲਦਾ ਹੈ ਉਹ, ਜਦੋਂ ਹਥਣੀ ਦੀ ਬੋਲੀ ਬੋਲਦਾ ਹੈ ਤੇ ਬਾਕੀ ਪਾਸਿਆਂ ਤੇ ਖਲੋਤੇ ਹੁੰਦੇ ਨੇ, ਹਾਥੀ ਜਿਹੜਾ ਉਹ ਇਹ ਸੋਚਦਾ ਹੈ ਕਿ ਇੱਧਰ ਹਥਣੀ ਖੜੀ ਹੈ, ਹਥਣੀ ਦੀ ਆਵਾਜ਼ ਤੇ ਕਾਮ ਵਾਸ਼ਨਾ ਦੇ ਵਸ ਵਿੱਚ ਹੋਇਆ ਹਾਥੀ ਦੌੜਿਆ ਹੁੰਦਾ, ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਅੱਗੇ ਤੇ ਟੋਆ ਪੁੱਟਿਆ, ਖੂਹ ਜਿੱਡਾ ਟੋਆ ਪੁੱਟਿਆ, ਮੈਂ ਜੇ ਡਿੱਗ ਪਿਆ ਤੇ ਹਾਲਤ ਕੀ ਹੋਣੀ ਹੈ। ਨਹੀਂ, ਬੜਾ ਵੱਡਾ ਰੋਗ ਹੈ ਕਾਮ ਦਾ, ਵਾਸ਼ਨਾ ਦਾ ਰੋਗ, ਦੌੜਿਆ ਆਉਂਦਾ ਹੈ, ਹਥਣੀ ਦੀ ਬੋਲੀ ਸੁਣਦਾ ਦੌੜਿਆ ਆਉਂਦਾ ਹੈ, ਜਾਂ ਉਸ ਟੋਏ ਦੇ ਵਿੱਚ ਡਿੱਗਦਾ। ਜਦੋਂ ਹਥਣੀ ਦੀ ਬੋਲੀ ਸੁਣ ਕੇ ਤੇ ਵਿੱਚ ਡਿੱਗ ਪੈਂਦਾ, ਸਾਧ ਸੰਗਤ ਤੋਂ ਸਾਰੇ ਇਕੱਠੇ ਹੋ ਜਾਂਦੇ ਨੇ, ਕਿਸੇ ਦੇ ਕੋਲ ਹਥੌੜਾ ਹੁੰਦਾ, ਕਿਸੇ ਦੇ ਕੋਲ ਛੈਣੀ ਹੁੰਦੀ ਹੈ, ਤੇ ਜੰਜੀਰ ਉਹਨਾਂ ਦੇ ਕੋਲ ਹੁੰਦਾ, ਜੰਜੀਰ ਜਿਹੜਾ ਪੈਰਾਂ ਨੂੰ ਵੱਜ ਜਾਂਦਾ ਉਹਨੂੰ ਫਿਰ ਵਿੱਚੋਂ ਕੱਢ ਲੈਂਦੇ ਨੇ, ਗੁਲਾਮ ਹੋ ਗਿਆ, ਬੇਵੱਸ ਹੋ ਗਿਆ ਹਾਥੀ। ਜੇ ਉਹਨੂੰ ਇਹ ਰੋਗ ਨਾ ਹੁੰਦਾ ਕਾਮ ਵਾਸ਼ਨਾ ਦਾ, ਅੱਜ ਮੁਹਤਾਜ ਨਾ ਹੁੰਦਾ, ਗੁਲਾਮ ਹੋ ਗਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਜੋ ਜੋ ਦਿਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਕਾਰਨ ਉਸਦਾ, ਉਸ ਮਾਲਕ ਦਾ ਨਾਂ ਤੇ ਜਨਮ ਹੁੰਦਾ ਤੇ ਨਾ ਮੌਤ ਹੁੰਦੀ ਹੈ, ਉਹ ਆਪਣੀ ਜਗ੍ਹਾ ਤੇ ਥਿਰ। ਇਸੇ ਕਰਕੇ ਉਹ ਰੋਗਾਂ ਤੋਂ ਰਹਿਤ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਨੇ, ਦ੍ਰਿਸ਼ਟ ਰੋਗ ਪੱਚ ਮੂਏ ਪਤੰਗਾ, ਵੇਖਣ ਦਾ ਰੋਗ, ਛਮਾ ਜਲ ਰਹੀ ਹੈ, ਮੋਮਬੱਤੀ ਜਲ ਰਹੀ ਹੈ, ਲਾਲਟਨ ਜਲ ਰਹੀ ਹੈ, ਦੀਵਾ ਜਲ ਰਿਹਾ ਹੈ, ਪਤੰਗਾ ਜਿਹੜਾ ਬਾਰ ਬਾਰ ਉੱਡ ਕੇ ਆਉਂਦਾ ਉਹਦੇ ਕੋਲ, ਭੁੱਲ ਜਾਂਦਾ ਹੈ ਸਾਧ ਸੰਗਤ, ਉਹਦੇ ਇਸ਼ਕ ਦੇ ਵਿੱਚ ਉੱਡਿਆ ਆਉਂਦਾ, ਉਹਨੂੰ ਇਹ ਨਹੀਂ ਪਤਾ ਵੀ ਜੇ ਲਾਗੇ ਗਿਆ ਇਸ ਛਮਾ ਨੇ ਖੰਭ ਸਾੜ ਦੇਣੇ ਨੇ, ਮੌਤ ਹੋ ਜਾਏਗੀ, ਨਹੀਂ ਪਤਾ ਲੱਗਦਾ ਉਹਨੂੰ। ਬੜਾ ਵੱਡਾ ਰੋਗ ਹੈ ਨਾ, ਦ੍ਰਿਸ਼ਟ ਦਾ, ਵੇਖਣ ਦਾ, ਲਾਗੇ ਜਾਣ ਦਾ ਰੋਗ, ਛਮਾ ਦੇ ਉੱਤੇ ਜਾ ਕੇ ਨੱਚਣਾ ਬੜਾ ਵੱਡਾ ਰੋਗ ਹੈ। ਜਦੋਂ ਉਹ ਨੇੜੇ ਪਹੁੰਚਦਾ ਹੈ ਤੇ ਖੰਭ ਸੜ ਜਾਂਦੇ ਨੇ ਪਤੰਗੇ ਦੇ ਤੇ ਉਹ ਮਰ ਜਾਂਦਾ ਹੈ, ਮੌਤ ਹੋ ਜਾਂਦੀ ਹੈ। ਬੜਾ ਵੱਡਾ ਰੋਗ ਸੀ ਨਾ, ਛਮਾ ਦੇ ਉੱਤੇ ਪਹੁੰਚਣ ਦਾ ਰੋਗ, ਦ੍ਰਿਸ਼ਟ ਰੋਗ ਪੱਚ ਮੂਏ ਪਤੰਗਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਨੇ, ਨਾਦ ਰੋਗ ਖੱਪ ਗਏ ਕੁਰੰਗਾ, ਕੁਰੰਗਾ ਮਿਰਗ ਨੂੰ ਕਹਿੰਦੇ ਨੇ, ਹਰਨ ਨੂੰ। ਇਹ ਨਾਦ ਜਿਹੜਾ ਸਾਜ ਹੈ ਆਰਮੀ ਮਿਲਟਰੀ ਦੇ ਵਿੱਚ ਇਹਨੂੰ ਬਿਗਲ ਕਿਹਾ ਜਾਂਦਾ, ਬਿਗਲ ਵੱਜਦਾ ਹੈ ਮਿਲਟਰੀ ਆਰਮੀ ਦੇ ਵਿੱਚ। ਤੇ ਨਾਦ ਕਦੇ ਵੀ ਤੁਸੀਂ ਖੱਟ ਦਰਸ਼ਨ। ਸਾਧ ਸੰਗਤ ਜਿਨ੍ਹਾਂ ਨੇ ਖੱਟ ਦਰਸ਼ਨ ਵੇਖਿਆ ਹੋਵੇਗਾ ਉਹਨਾਂ ਨੂੰ ਪਤਾ ਹੋਵੇਗਾ, 12 ਸਾਲਾਂ ਦੇ ਬਾਅਦ ਕੁੰਭ ਦਾ ਮੇਲਾ ਲੱਗਦਾ ਜੇ, 6 ਸਾਲਾਂ ਦੇ ਬਾਅਦ ਕੁੰਭੀ ਦਾ ਮੇਲਾ ਲੱਗਦਾ। ਇਹ ਘੁੰਮ ਫਿਰ ਕੇ ਆਉਂਦਾ 12-12 ਸਾਲਾਂ ਦੇ ਬਾਅਦ। ਇੰਦੌਰ ਸ਼ਹਿਰ ਮੱਧ ਪ੍ਰਦੇਸ਼ ਦੇ ਵਿੱਚ, ਉਹਦੇ ਲਾਗੇ ਉਜੈਨ, ਉੱਥੇ ਲੱਗਦਾ ਮੇਲਾ 12 ਸਾਲਾਂ ਦੇ ਬਾਅਦ, ਕੁੰਭ ਦਾ ਮੇਲਾ। ਤਰਬੇਣੀ, ਬਨਾਰਸ, ਇਲਾਹਾਬਾਦ, ਉੱਥੇ ਲੱਗਦਾ 12 ਸਾਲਾਂ ਬਾਅਦ। ਫਿਰ ਕੁਰਕਸ਼ੇਤਰ ਦੇ ਵਿੱਚ, ਉੱਥੇ ਵੀ 12 ਸਾਲਾਂ ਦੇ ਬਾਅਦ ਇਹ ਮੇਲਾ ਲੱਗਦਾ। ਇਹ ਘੁੰਮ ਫਿਰ ਕੇ ਆਉਂਦਾ ਰਹਿੰਦਾ 12-12 ਸਾਲਾਂ ਦੇ ਬਾਅਦ। ਤੇ ਜਿੱਥੇ ਕਿੱਥੇ ਵੀ 12 ਸਾਲਾਂ ਦੇ ਬਾਅਦ ਇਹ ਮੇਲਾ ਲੱਗਦਾ, ਖੱਟ ਦਰਸ਼ਨ ਦਾ ਮਤਲਬ ਹੈ ਹਰ ਤਰ੍ਹਾਂ ਦਾ ਸੰਤ ਸਾਧੂ ਉੱਥੇ ਪਹੁੰਚਿਆ ਹੁੰਦਾ। ਬੀਜ ਨਾਸ ਨਹੀਂ ਹੈਗਾ, ਸਾਧ ਸੰਗਤ ਕਿਸੇ ਵੀ ਚੀਜ਼ ਦਾ ਬੀਜ ਨਾਸ ਨਹੀਂ ਹੈਗਾ। ਸੱਚਿਆਂ ਦੀ ਵੱਧੀ ਹੋਈ ਦੁਨੀਆ ਖੜੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਉਚਾਰਨ ਕੀਤਾ, ਜਿਸ ਦੇ ਵਿੱਚ ਸਲੋਕ ਆਉਂਦਾ, ਸੰਤ ਸ਼ਰਨ ਜੋ ਜਨ ਪਰੇ ਸੋ ਜਨ ਉਧਰ ਨਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਬਹੁਰ ਬਹੁਰ ਅਵਤਾਰ ਦਾ ਮਤਲਬ ਹੈ ਜਨਮ ਲੈਣਾ ਤੇ ਮਰ ਜਾਣਾ। ਅਵਤਾਰ ਦਾ ਮਤਲਬ ਇਹ ਹੁੰਦਾ, ਨਿੰਦਿਆ ਕਰਨ ਵਾਲੇ ਨੂੰ ਬਾਰ ਬਾਰ ਜਨਮ ਲੈਣਾ ਪਏਗਾ, ਮਰਨਾ ਪਏਗਾ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਜਿਹੜਾ ਸਾਧੂ ਦੀ ਸ਼ਰਨ ਦੇ ਵਿੱਚ ਪਹੁੰਚ ਗਿਆ, ਸੰਤ ਸ਼ਰਨ ਜੋ ਜਨ ਪਰੇ ਸੋ ਜਨ ਉਧਰ ਨਾਰ, ਉਹਦਾ ਪਾਰ ਉਤਾਰਾ ਹੋ ਜਾਏਗਾ। ਜੇ ਅਸੀਂ ਸਾਰੇ ਕਹਿ ਦਈਏ ਇਹ ਪਖੰਡੀ ਤੁਰੇ ਫਿਰਦੇ ਨੇ ਦੁਨੀਆਂ ਦੇ ਵਿੱਚ, ਇਹ ਗਲਤ ਹੋ ਜਾਏਗਾ। ਸੱਚੇ ਨੇ ਵਿੱਚ ਝੂਠਿਆਂ ਦੇ ਨਾਲ ਨਾਲ। ਬਾਬੇ ਨਾਨਕ ਨੇ ਬਚਨ ਕੀਤਾ, ਚੰਗਿਆਈਆਂ ਬੁਰਿਆਈਆਂ ਵਾਚੈ, ਧਰਮ ਅਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇਹ ਜਿਹੜਾ ਸਲੋਕ ਹੈ ਨਾ ਜਪਜੀ ਸਾਹਿਬ ਦੇ ਅਖੀਰ ਦੇ ਵਿੱਚ, ਇਹ ਦੋ ਪੰਕਤੀਆਂ ਉਹਦੇ ਵਿੱਚ ਨੇ। ਬਾਬੇ ਨਾਨਕ ਨੇ ਬਚਨ ਕੀਤਾ, ਚੰਗਿਆਈ ਤੇ ਬੁਰਿਆਈ ਇਹ ਦੋ ਪੱਖ ਨੇ ਜ਼ਿੰਦਗੀ ਦੇ। ਜਿਸ ਵੇਲੇ ਅਕਾਲ ਪੁਰਖ ਵਾਹਿਗੁਰੂ ਦੀ ਕਚਹਿਰੀ ਦੇ ਵਿੱਚ ਪਹੁੰਚੇਗਾ ਮਨੁੱਖ, ਇਹ ਦੋਵੇਂ ਪੱਖ ਵੇਖੇ ਜਾਣੇ ਨੇ। ਜੇ ਚੰਗਾ ਕਰਮ ਕੀਤਾ ਤੇ ਸ਼ੌ ਦੇ ਨੇੜੇ ਹੋ ਜਾਏਗਾ, ਜੇ ਕਰਮ ਚੰਗਾ ਨਹੀਂ ਨਾ ਕੀਤਾ ਤੇ ਦੂਰ ਹੋ ਜਾਏਗਾ, ਫਿਟਕਾਰਿਆ ਜਾਏਗਾ, ਦੁਰਕਾਰਿਆ ਜਾਏਗਾ, ਉੱਥੇ ਸਨਮਾਨਿਤ ਨਹੀਂ ਕੀਤਾ ਜਾਣਾ ਪਾਤਸ਼ਾਹ ਦੀ ਕਚਹਿਰੀ ਦੇ ਵਿੱਚ। ਬਿਲਕੁਲ ਇਸੇ ਤਰ੍ਹਾਂ ਸਤਿਗੁਰੂ ਜੀ ਸਮਝਾਉਂਦੇ ਨੇ, ਸੱਚ ਦੇ ਨਾਲ ਜੁੜ, ਤੇ ਜਿਹੜਾ ਸੱਚ ਦੇ ਨਾਲ ਜੁੜਿਆ ਉਹਦੀ ਚੜ੍ਹਦੀ ਕਲਾ। ਬੁਰਿਆਈ ਨਾ ਹੁੰਦੀ ਦੁਨੀਆ ਚ, ਤੇ ਚੰਗਿਆਂ ਦੀ ਕਿਸੇ ਕਦਰ ਨਹੀਂ ਸੀ ਕਰਨੀ। ਸਾਧ ਸੰਗਤ ਇਹ ਗੱਲ ਲਿਖਣ ਯੋਗ ਹੈ, ਮੰਨਣੀ ਪਏਗੀ। ਖੱਟ ਦਰਸ਼ਨ, ਹਰ ਤਰ੍ਹਾਂ ਦਾ ਸਾਧੂ ਉੱਥੇ ਪਹੁੰਚਿਆ ਹੁੰਦਾ ਕੁੰਭ ਦੇ ਮੇਲੇ ਤੇ। ਬਚਨ ਚੱਲ ਰਿਹਾ ਨਾਦ ਦਾ, ਗੁਰਬਾਣੀ ਕਹਿੰਦੀ ਹੈ ਨਾਦ ਰੋਗ ਖੱਪ ਗਏ ਕਰੰਗਾ। ਉਹ ਜਿਹੜਾ ਖੱਟ ਦਰਸ਼ਨ ਕੁੰਭ ਦੇ ਮੇਲੇ ਚ, ਉੱਥੇ ਸੰਤ ਸਾਧੂ ਕਾਲੇ ਚੋਲਿਆਂ ਵਾਲੇ, ਭਗਵੇਂ ਚੋਲਿਆਂ ਵਾਲੇ, ਚਿੱਟੇ ਚੋਲਿਆਂ ਵਾਲੇ, ਬਿਲਕੁਲ ਨੰਗੇ ਹੀ ਸਾਧੂ, ਬਿਲਕੁਲ ਨੰਗਾ, ਕੋਈ ਸਰੀਰ ਤੇ ਕੱਪੜਾ ਨਹੀਂ, ਸੰਤਣੀਆਂ। ਲੇਕਿਨ ਬਲਿਹਾਰ ਜਾਈਏ ਗੁਰੂ ਪਾਤਸ਼ਾਹ ਦੇ ਘਰ ਤੋਂ, ਉਹਨਾਂ ਦੇ ਦਰਸ਼ਨ ਦੀਦਾਰ ਜਦੋਂ ਮਨੁੱਖ ਜਾ ਕੇ ਕਰਦਾ ਹੈ, ਮਨ ਗਦਗਦ ਹੋ ਜਾਂਦਾ ਹੈ। ਤੁਰੀ ਵੱਜਦੀ ਏ, ਨਾਦ ਵੱਜਦਾ, ਸੰਖ ਵੱਜਦੇ ਨੇ, ਛੈਣੇ ਵੱਜਦੇ ਨੇ, ਢੋਲਕੀਆਂ ਵੱਜਦੀਆਂ ਨੇ, ਨਗਾਰੇ ਵੱਜਦੇ ਨੇ, ਹਰ ਤਰ੍ਹਾਂ ਦਾ ਸਾਜ ਖੜਕਦਾ ਦਿਸਦਾ। ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਨਾਦ ਰੋਗ ਖੱਪ ਗਏ ਕੁਰੰਗਾ। ਜਿਹੜਾ ਮਿਰ ਗਿਆ ਨਾ ਹਰਨ, ਉਹਨੂੰ ਰੋਗ, ਇਹ ਨਾਦ ਦੀ ਆਵਾਜ਼ ਸੁਣਨ ਦਾ ਰੋਗ, ਇਹਨੂੰ ਜਿਹੜੇ ਫੜਨ ਵਾਲੇ ਹੁੰਦੇ ਨੇ ਨਾ, ਇੱਕ ਰੁੱਖ ਦੇ ਸਾਹਮਣੇ ਖਲੋਤਾ ਤੇ ਦੂਜਿਆਂ ਨੇ ਜਾਲ ਤਣਿਆ ਹੁੰਦਾ, ਉਹ ਜਿਹੜਾ ਰੁੱਖ ਦੇ ਓਹਲੇ ਖਲੋਤਾ ਨਾਦ ਵਜਾਉਂਦਾ, ਬਿਗਲ ਵਜਾਉਂਦਾ। ਇਹ ਜਿਹੜਾ ਹਰਨ, ਇਹ ਜਿਹੜਾ ਮਿਰਗ, ਉਧਰ ਨੂੰ ਤੁਰਿਆ ਜਾਂਦਾ ਵੀ ਇਧਰੋਂ ਆਵਾਜ਼ ਆਉਂਦੀ ਹੈ। ਨਾਦ ਦੀ ਧੁਨੀ ਦੇ ਉੱਤੇ ਮਸਤ ਤੁਰਿਆ ਜਾਂਦਾ, ਨਹੀਂ ਤੇ ਹਰਨ ਨੂੰ ਕੌਣ ਫੜ ਸਕਦਾ ਭਲਾ? ਬੜੀ ਵੱਡੀ ਛਾਲ ਮਾਰਦਾ, ਚੁੰਗੀਆਂ ਮਾਰਦਾ ਫਿਰਦਾ ਜੰਗਲ ਦੇ ਵਿੱਚ, ਇਹਨੂੰ ਕੋਈ ਫੜ ਨਹੀਂ ਸਕਦਾ। ਤੇ ਜਦੋਂ ਨਾਦ ਦੀ ਧੁਨੀ ਸੁਣਦਿਆਂ ਸੁਣਦਿਆਂ ਉਸ ਏਰੀਏ ਵਿੱਚ ਚਲਿਆ ਜਾਂਦਾ ਤੇ ਉਹਨਾਂ ਨੇ ਜਾਲ ਤਣਿਆ ਹੁੰਦਾ, ਰੱਸੀ ਖਿੱਚ ਦਿੰਦੇ ਨੇ ਤੇ ਉਹ ਫਸ ਜਾਂਦਾ ਵਿਚਾਰਾ, ਅੰਧੇ ਦੇ ਵਿੱਚ ਫਸ ਗਿਆ ਹਰਨ, ਫੇਰ ਛੁਟਕਾਰਾ ਨਹੀਂ ਨਾ ਹੁੰਦਾ। ਚੀਰ ਫਾੜ ਕੇ ਜਿਨ੍ਹਾਂ ਨੇ ਫੜਿਆ ਹੁੰਦਾ ਉਹਦੀਆਂ ਖਲ ਦੀਆਂ ਜੁੱਤੀਆਂ ਬਣ ਜਾਂਦੀਆਂ ਨੇ, ਕਈ ਉਹਦੇ ਖਲੜੇ ਦੇ ਵਿਛਾਉਣੇ ਬਣਾ ਲੈਂਦੇ ਨੇ ਬੜੀ ਰੀਝ ਦੇ ਨਾਲ, ਤੇ ਜਿਹੜੇ ਮਾਸਾਹਾਰੀ ਨੇ ਉਹਦਾ ਮਾਸ ਖਾ ਜਾਂਦੇ ਨੇ। ਜੇ ਉਹਨੂੰ ਧੁਨੀ ਸੁਣਨ ਦਾ ਰੋਗ ਨਾ ਹੁੰਦਾ, ਉਹ ਫਸਦਾ ਨਾ, ਕਦੇ ਵੀ ਨਾ ਫਸਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਨਾਦ ਰੋਗ ਖੱਪ ਗਏ ਕਰੰਗਾ। ਜੇਵਾ ਰੋਗ ਮੀਨ ਗ੍ਰਾਸਿਆਨੋ, ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੀ ਮੀਨ ਮੱਛੀ ਉਹਨੂੰ ਮਾਸ ਖਾਣ ਦੀ ਆਦਤ ਹੈ, ਜਬਾਨ ਦਾ ਚਸਕਾ। ਦੁਨੀਆਂ ਦੇ ਵਿੱਚ 36 ਪਦਾਰਥ ਨੇ ਸਾਧ ਸੰਗਤ ਛਕਣ ਵਾਸਤੇ, ਪਰ ਜਿਹੜਾ ਇਹਨਾਂ ਚੀਜ਼ਾਂ ਦਾ ਸੇਵਨ ਕਰਦਾ ਨਾ, ਸਤਿਗੁਰੂ ਦੀ ਬਾਣੀ ਨੇ ਕਹਿ ਦਿੱਤਾ, ਭਾਂਗ ਮਾਛਲੀ ਸੁਰਾ ਪਾਨ, ਜੋ ਜੋ ਪ੍ਰਾਣੀ ਖਾਹੇ ਤੀਰਥ ਵਰਤ ਨੇਮ ਕੀਏ ਤੇ ਸਭੇ ਰਸਾਤਲ ਜਾਏ। ਭਾਂਗ ਕੁੱਕੜ ਨੂੰ ਕਹਿੰਦੇ ਨੇ, ਮੁਰਗੇ ਨੂੰ, ਮਛਲੀ ਸੁਰਾ ਸ਼ਰਾਬ ਨੂੰ ਕਹਿੰਦੇ ਨੇ, ਪਾਨ ਖਾ ਖਾ ਕੇ ਦੁਨੀਆਂ ਦੇ ਲੋਕ ਥੁੱਕਾ ਸੁੱਟ ਜਾਂਦੇ ਨੇ ਧਰਤੀ ਤੇ। ਇਹਨਾਂ ਚੀਜ਼ਾਂ ਦਾ ਸੇਵਨ ਕਰਨ ਵਾਲਾ ਮਨੁੱਖ ਭਾਵੇਂ ਤੀਰਥ ਯਾਤਰਾ ਕਰਦਾ ਫਿਰੇ, ਭਾਵੇਂ ਵਰਤ ਰੱਖੀ ਫਿਰੇ, ਉਹ ਸਾਰਾ ਕੁਝ ਨਿਸਫਲ ਤੇ ਸਭੇ ਰਸਾਤਲ ਜਾਏ। ਮੱਛੀ ਬਾਰੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਜੇਵਾ ਰੋਗ ਜਬਾਨ ਦਾ ਰੋਗ ਹੈ। ਜਿਸ ਵੇਲੇ ਮੱਛੀ ਫੜਨ ਵਾਲੇ ਖਲੋਤੇ ਹੁੰਦੇ ਨੇ ਨਾ ਸਮੁੰਦਰ ਦੇ ਕਿਨਾਰੇ, ਉਹਨਾਂ ਦੇ ਕੋਲ ਬੜੀ ਲੰਮੀ ਰੱਸੀ ਹੁੰਦੀ ਹੈ, ਅਗਲੇ ਪਾਸੇ ਕੁੰਡੀ ਹੁੰਦੀ ਹੈ ਤੇ ਕੁੰਡੀ ਦੇ ਉੱਤੇ ਗਡੋਆ ਚਾੜਿਆ ਹੁੰਦਾ ਮਾਸ ਦਾ ਟੁਕੜਾ। ਉਹ ਜਦੋਂ ਪਾਣੀ ਦੇ ਵਿੱਚ ਸੁੱਟਦੇ ਨੇ ਨਾ ਤੇ ਮੱਛੀ ਤਾਰੀਆਂ ਮਾਰਦੀ ਆਉਂਦੀ ਹੈ, ਉਹ ਆ ਕੇ ਜਦੋਂ ਉਹਨੂੰ ਚੱਬਦੀ ਹੈ ਤੇ ਜਬਾੜੇ ਦੇ ਵਿੱਚ ਫਸ ਜਾਂਦਾ, ਉਹ ਕੁੰਡੀ ਵਿੱਚ ਫਸ ਜਾਂਦੀ ਹੈ ਤੇ ਉਹ ਮੱਛੀ ਫੜਨ ਵਾਲਾ ਖਿੱਚ ਕੇ ਬਾਹਰ ਲੈ ਆਉਂਦਾ, ਉਹਦੀ ਮੌਤ ਹੋ ਜਾਂਦੀ ਹੈ। ਬੜਾ ਵੱਡਾ ਰੋਗ ਹੈ ਸਾਧ ਸੰਗਤ। ਇਹਨਾਂ ਰੋਗਾਂ ਦੇ ਬਾਰੇ ਗੁਰੂ ਪਾਤਸ਼ਾਹ ਜੀ ਨੇ ਬਚਨ ਕਰਕੇ ਤੇ ਕਹਿ ਦਿੱਤਾ, ਜੋ ਜੋ ਦਿਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਅਸੀਂ ਗੁਰੂ ਦੇ ਬਚਨਾਂ ਦੀ ਪਾਲਣਾ ਕਰ ਲਈਏ ਤੇ ਸਤਿਗੁਰਾਂ ਦੀ ਬਾਣੀ ਸਾਡੇ ਹਿਰਦੇ ਵਿੱਚ ਵਸ ਜਾਵੇ